ये हफ्ता वार बाइबल दा दर्सी वास प्लेनफील्ड क्रिश्चियन साइंस चर्च इंडिपेंडेंट वालों है जड़ा न्यू जर्सी अमरीका विच है। होर मालूमात लई तुसी साडी वैबसाइट वेखो www.plainfieldcs.com। ये सबक 19 जुलाई 2020 इतवार दे दिन हफ्ते दे अखीर उत्ते तुहाडे पढ़न लई तैयार किया गया है। मजमून हयाती सुनहरी मतन इस्तस्ना। तू खुदावंद अपने रब दे नाल मुहब्बत रखी ते उहदी गल सुनी ते उहदे नाल लिपटिया रवी क्यों जे उही तेरी हयाती ते तेरी उम्र दी दराजी है। जवाबी पढ़ाई जबूर। ऐ खुदावन आसमान विच तेरी शफकत है तेरी वफादारी अफलाक दी करुची है तेरी सदाकत रब दे पहाड़ां वांगर है तेरे हुक्म बहुत ही अमीक ने। ऐ खुदावन तू इंसान ते जानवर दोनों नूं महफूज रखदा है। ऐ रब तेरी शफकत किन्नी कीमती है। बनी आदम तेरियां बाहवां दे परछावें हेठां पनाह लैंदे ने। वह तेरे घर दियां नेमतां तों खूब आसूदा होणगे। तू उन्हां नूं अपनी खुशनूदी दे दरिया विचों पियावेंगा क्यों जे हयाती दा चश्मा तेरे कोल है तेरे नूर दे पारों असी लो वेखांगे। दर्सी वाज बाइबल विचों हिमसाल। ऐ मेरे पुत्र मेरी तालीम नूं फरामोश ना कर बल्कि तेरा दिल मेरे हुक्मां नूं मन्ने क्यों जे तू इन्हां तों उम्र दी दराजी ते पीरी ते सलामती हासिल करेंगा। शफकत ते सच्चाई तेरे तो वख ना होणगियां ते तू उन्हां नूं अपने गले दा तौक बना लवी ते अपने दिल दी तख्ती उत्ते लिख लवी। इंज तू रब ते इंसान दी नज़र विच मकबूलियत ते सियान हासिल करेगा। सारे दिल नाल खुदावंद उत्ते भरोसा कर ते अपने फहम उत्ते तकिया ना कर। अपनियां सारियां राहां विच उन्हूं पछाण ते उह तेरी रहनुमाई करेगा। तू अपनी ही नज़र विच सियाणा ना बन। खुदावंद तों डर ते बुरियाई तों किनारा कर। ये तेरी नाफ दी सेहत ते तेरियां हड्डियां दी ताजगी होवेगी। जबूर। मुसीबत दे दिन खुदावन तेरी सुने यकूब दे रब दा नां तेनू उच्चाई उत्ते कायम करे। मकदस तों तेरे लई कुमक कले ते सियोन तों तेनू ताकत देवे। हुण मैं जान गया कि खुदावन अपने मंसूर नूं बचा लैंदा है। वह अपने सजे हाथ की निजात बख्श कुवत नाल अपने मुकदस आसमान तो उन्हें जवाब देवेगा। जबूर। है खुदावन तेरी कुवत तो बादशाह खुश होगा ते तेरी मुक्ति नाल उन्हें बहुत शादमानी होगी। उन्हें तेरे तो हयाती मंगी ते तू दिती बल्कि उम्र की दराजी हमेशा ले। जबूर। खुदावंद ने कसम खाधी ते फिरेगा नहीं भई तू मिलके सिदक दे तौर ते अबद तिकर कहे ने। अबरानियो ते ए मिलके सिदक सालम दा बादशाह रब ताला दा कहन हमेशा कहन रहिंदा है। जदो इब्राहिम बादशाहवां नूं कतल करके वापस आया ते इन्हें ही उहदा इस्तकबाल कीता ते उहदे लई बरकत चाही। उन्हों ही इब्राहिम ने सारियां शैवां की तैयकी दी। ये अव्वल तो अपने नाँ के मुताबिक रास्तबाजी का बादशाह है तो फिर सालम यानी सुलह का बादशाह है। ये बे प्यो बे माँ बेनसबनामा है ना उहदी उम्र का शुरू ना हयाती का अखीर बल्कि रब के पुत्र का मुशाबा ठहरिया। सलातीन ते एक दिन इंज होया पई अलीशा शनीम नूं गया। उत्थे एक दौलतमंद औरत सी ते उहने उहनूं रोटी खाण ते मजबूर कीता ते फिर जदों कदी उह उत्थों लंघदा रोटी खाण लई उत्थे टुर जांदा सी। इस लई उहने अपने बंदे नूं आख्या वेख मैनूं इह लगदा है भई इह रब दा बंदा जिहड़ा अक्सर साडे वल आउंदा है मुकद्दस है। असीं उहदे लई इक पलंग ते कोठड़ी कंध उत्ते बना दईए ते उहदे लई इक पलंग ते मेज़ ते चौकी ते शमादान लगा दीए। फिर जदों कदी वह साडे कोल आवे ते उत्थे ही ठहरेगा। ਇਸ ਲਈ ਇੱਕ ਦਿਨ ਇੰਝ ਹੋਇਆ ਭਈ ਉਹ ਉੱਧਰ ਗਿਆ ਅਤੇ ਉਸ ਕੋਠੜੀ ਵਿੱਚ ਜਾ ਕੇ ਉੱਥੇ ਹੀ ਸੁੱਤਾ। ਫਿਰ ਉਹਨੇ ਆਪਣੇ ਖਾਦਮ ਜਿਹਾਜ਼ੀ ਨੂੰ ਆਖਿਆ ਭਈ ਇਸ ਸੁਨੀਮੀ ਔਰਤ ਨੂੰ ਸੱਦੇ। ਉਹਨੇ ਉਹਨੂੰ ਸੱਦ ਲਿਆ ਅਤੇ ਉਹ ਉਹਦੇ ਸਾਹਮਣੇ ਖਲੋ ਗਈ। ਫਿਰ ਉਹਨੇ ਆਪਣੇ ਖਾਦਮ ਨੂੰ ਆਖਿਆ ਤੂੰ ਇਹਨੂੰ ਪੁੱਛ ਭਈ ਤੂੰ ਜਿਹੜੀਆਂ ਸਾਡੇ ਲਈ ਇੰਨੀਆਂ ਫਿਕਰਾਂ ਕੀਤੀਆਂ ਅਤੇ ਤੇਰੇ ਲਈ ਕੀ ਕੀਤਾ ਜਾਵੇ? ਕੀ ਤੂੰ ਚਾਹੁੰਦੀ ਹੈ ਭਈ ਬਾਦਸ਼ਾਹ ਨੂੰ ਜਾਂ ਫੌਜ ਦੇ ਸਰਦਾਰ ਨੂੰ ਤੇਰੀ ਸਿਫਾਰਿਸ਼ ਕੀਤੀ ਜਾਵੇ? ਉਹਨੇ ਜਵਾਬ ਦਿੱਤਾ ਮੈਂ ਤਾਂ ਆਪਣੇ ਲੋਕਾਂ ਵਿੱਚ ਹੀ ਰਹਿੰਦੀ ਹਾਂ। ਫਿਰ ਉਹਨੇ ਉਹਨੂੰ ਆਖਿਆ ਉਹਦੇ ਲਈ ਕੀ ਕੀਤਾ ਜਾਵੇ? ਫਿਰ ਜਿਹਾਜ਼ੀ ਨੇ ਜਵਾਬ ਦਿੱਤਾ ਕਿ ਵਾਕਈ ਉਹਦੇ ਕੋਈ ਪੁੱਤਰ ਨਹੀਂ ਅਤੇ ਉਹਦਾ ਬੰਦਾ ਬੁੱਢਾ ਹੈ। ਫਿਰ ਉਹਨੇ ਉਹਨੂੰ ਆਖਿਆ ਉਹਨੂੰ ਸੱਦ ਲੈ ਅਤੇ ਜਦੋਂ ਉਹਨੇ ਉਹਨੂੰ ਸੱਦਿਆ ਤਾਂ ਉਹ ਬੂਹੇ ਉੱਤੇ ਖਲੋ ਗਈ। ਫਿਰ ਉਹਨੇ ਆਖਿਆ ਮੌਸਮੇ ਬਹਾਰ ਵਿੱਚ ਵੇਲਾ ਪੂਰਾ ਹੋਣ 'ਤੇ ਤੇਰੀ ਗੋਦ ਵਿੱਚ ਪੁੱਤਰ ਹੋਵੇਗਾ। ਉਹਨੇ ਆਖਿਆ ਨਹੀਂ ਐ ਮਾਲਕ, ਐ ਰੱਬ ਦੇ ਬੰਦੇ ਆਪਣੀ ਲੌਂਡੀ ਨੂੰ ਝੂਠ ਨਾ ਆਖ। ਇਸ ਲਈ ਉਹ ਔਰਤ ਹਾਮਲਾ ਹੋਈ ਅਤੇ ਜਿਵੇਂ ਅਲੀਸ਼ਾ ਨੇ ਉਹਨੂੰ ਆਖਿਆ ਸੀ ਮੌਸਮੇ ਬਹਾਰ ਵਿੱਚ ਵੇਲਾ ਪੂਰਾ ਹੋਣ 'ਤੇ ਉਹਦੇ ਪੁੱਤਰ ਹੋਇਆ ਅਤੇ ਉਹ ਮੁੰਡਾ ਵੱਡਾ ਹੋਇਆ ਅਤੇ ਇੱਕ ਦਿਨ ਇੰਝ ਹੋਇਆ ਵੀ ਉਹ ਆਪਣੇ ਪਿਓ ਦੇ ਕੋਲ ਖੇਤ ਵੱਢਣ ਵਾਲਿਆਂ ਵਿੱਚ ਟੁਰ ਗਿਆ ਅਤੇ ਉਹਨੇ ਪਿਓ ਨੂੰ ਆਖਿਆ ਹਾਏ ਮੇਰਾ ਸਿਰ, ਹਾਏ ਮੇਰਾ ਸਿਰ। ਉਹਨੇ ਉਹਨੂੰ ਆਖਿਆ ਉਹਨੂੰ ਉਹਦੀ ਮਾਂ ਦੇ ਕੋਲ ਲੈ ਜਾਓ। ਜਦੋਂ ਉਹਨੇ ਉਹਨੂੰ ਲੈ ਕੇ ਉਹਦੀ ਮਾਂ ਦੇ ਕੋਲ ਅਪੜਾ ਦਿੱਤਾ ਅਤੇ ਉਹ ਉਹਦੇ ਗੋਡਿਆਂ ਉੱਤੇ ਦੁਪਹਿਰ ਤੀਕਰ ਬੈਠਿਆ ਰਿਹਾ, ਇਹਦੇ ਬਾਅਦ ਮਰ ਗਿਆ। ਇਹਦੇ ਬਾਅਦ ਉਹਦੀ ਮਾਂ ਨੇ ਉੱਥੇ ਜਾ ਕੇ ਉਹਨੂੰ ਰੱਬ ਦੇ ਬੰਦੇ ਦੇ ਪਲੰਗ ਉੱਤੇ ਲਟਾ ਦਿੱਤਾ ਅਤੇ ਬੂਹਾ ਬੰਦ ਕਰਕੇ ਬਾਹਰ ਟੁਰ ਗਈ। ਅਤੇ ਉਹਨੇ ਆਪਣੇ ਬੰਦੇ ਨੂੰ ਸੱਦ ਕੇ ਆਖਿਆ ਜਲਦ ਜਵਾਨਾਂ ਵਿੱਚੋਂ ਇੱਕ ਨੂੰ ਅਤੇ ਗਧਿਆਂ ਵਿੱਚੋਂ ਇੱਕ ਨੂੰ ਮੇਰੇ ਲਈ ਘੱਲ ਤਾਂ ਜੋ ਮੈਂ ਰੱਬ ਦੇ ਬੰਦੇ ਕੋਲ ਭੱਜ ਜਾਵਾਂ ਅਤੇ ਫਿਰ ਮੁੜ ਆਵਾਂ। ਅਤੇ ਜਦੋਂ ਉਹ ਉਸ ਪਹਾੜ ਉੱਤੇ ਰੱਬ ਦੇ ਬੰਦੇ ਦੇ ਕੋਲ ਆਈ ਅਤੇ ਉਹਦੇ ਪੈਰ ਫੜ ਲਏ ਅਤੇ ਜਿਹਾਜ਼ੀ ਉਹਨੂੰ ਚੁੱਕਣ ਲਈ ਨੇੜੇ ਆਇਆ ਪਰ ਰੱਬ ਦੇ ਬੰਦੇ ਨੇ ਆਖਿਆ ਉਹਨੂੰ ਛੱਡ ਦੇ ਕਿਉਂ ਜੇ ਉਹਦਾ ਜੀ ਪਰੇਸ਼ਾਨ ਹੈ ਅਤੇ ਖੁਦਾਵੰਦ ਨੇ ਮੇਥੋਂ ਇਹ ਗੱਲ ਰਖੋਈ ਅਤੇ ਮੈਨੂੰ ਨਾ ਦੱਸੀ। ਅਤੇ ਉਹ ਆਖਣ ਲੱਗੀ ਕਿ ਮੈਂ ਆਪਣੇ ਮਾਲਕ ਤੋਂ ਪੁੱਤਰ ਦਾ ਸਵਾਲ ਕੀਤਾ ਸੀ, ਕਿ ਮੈਂ ਨਹੀਂ ਆਖਿਆ ਸੀ ਪਰ ਮੈਨੂੰ ਧੋਖਾ ਨਾ ਦੇ। ਉਸ ਮੁੰਡੇ ਦੀ ਮਾਂ ਨੇ ਆਖਿਆ ਖੁਦਾਵੰਦ ਦੀ ਹਯਾਤ ਦੀ ਕਸਮ ਅਤੇ ਤੇਰੀ ਜਾਨ ਦੀ ਸੌਗੰਧ, ਮੈਂ ਤੈਨੂੰ ਨਹੀਂ ਛੱਡਾਂਗੀ। ਫਿਰ ਉਹ ਉੱਠ ਕੇ ਉਹਦੇ ਮਗਰ ਮਗਰ ਟੁਰ ਗਿਆ। ਜਦੋਂ ਅਲੀਸ਼ਾ ਉਸ ਘਰ ਵਿੱਚ ਆਇਆ ਤਾਂ ਵੇਖੋ ਉਹ ਮੁੰਡਾ ਮਰਿਆ ਹੋਇਆ ਉਹਦੇ ਪਲੰਗ ਉੱਤੇ ਪਿਆ ਸੀ। ਇਸ ਲਈ ਉਹ ਅੰਦਰ ਗਿਆ ਅਤੇ ਬੂਹਾ ਬੰਦ ਕਰਕੇ ਖੁਦਾਵੰਦ ਤੋਂ ਦੁਆ ਕੀਤੀ। ਉਹ ਬੱਚਾ 7 ਵਾਰ ਚੁੱਕਿਆ ਅਤੇ ਬੱਚੇ ਨੇ ਅੱਖਾਂ ਖੋਲ ਦਿੱਤੀਆਂ। ਫਿਰ ਉਹਨੇ ਜਿਹਾਜ਼ੀ ਨੂੰ ਸੱਦ ਕੇ ਆਖਿਆ ਉਸ ਸੁਨੀਮੀ ਔਰਤ ਨੂੰ ਸੱਦ ਲੈ। ਇਸ ਲਈ ਉਹਨੇ ਉਹਨੂੰ ਸੱਦਿਆ ਅਤੇ ਜਦੋਂ ਉਹ ਉਹਦੇ ਕੋਲ ਆਈ ਤਾਂ ਉਹਨੇ ਉਹਨੂੰ ਆਖਿਆ ਆਪਣੇ ਪੁੱਤਰ ਨੂੰ ਚੁੱਕ ਲੈ। ਫਿਰ ਉਹ ਅੰਦਰ ਜਾ ਕੇ ਉਹਦੇ ਪੈਰਾਂ ਵਿੱਚ ਡਿੱਗੀ ਅਤੇ ਧਰਤੀ ਉੱਤੇ ਸਿਰ ਸੁੱਟਿਆ। ਫਿਰ ਆਪਣੇ ਪੁੱਤਰ ਨੂੰ ਚੁੱਕ ਕੇ ਬਾਹਰ ਟੁਰ ਗਈ। ਮੁਕਾਸ਼ਵਾ। ਫਿਰ ਮੈਂ ਮੁਕੱਦਸ ਸ਼ਹਿਰ ਨਵੇਂ ਯਰੂਸ਼ਲਮ ਨੂੰ ਅਸਮਾਨ ਤੋਂ ਰੱਬ ਦੇ ਕੋਲੋਂ ਉੱਤਰਦੇ ਵੇਖਿਆ ਅਤੇ ਉਹ ਉਸ ਵੋਟੀ ਵਾਂਗਰ ਸੱਜਿਆ ਸੀ ਜਿਹਨੇ ਆਪਣੇ ਬੰਦੇ ਲਈ ਸ਼ਿੰਗਾਰ ਕੀਤਾ ਹੋਵੇ। ਫਿਰ ਮੈਂ ਤਖ਼ਤ ਵਿੱਚੋਂ ਕਿਸੇ ਨੂੰ ਉੱਚੀ ਆਵਾਜ਼ ਨਾਲ ਇਹ ਆਖਦੇ ਸੁਣਿਆ ਵੀ ਵੇਖ ਰੱਬ ਦਾ ਖੈਮਾ ਬੰਦਿਆਂ ਦੇ ਵਿਚਕਾਰ ਅਤੇ ਉਹ ਉਹਨਾਂ ਦੇ ਨਾਲ ਸਕੂਨਤ ਕਰੇਗਾ ਅਤੇ ਉਹ ਉਹਦੇ ਲੋਕ ਹੋਣਗੇ ਅਤੇ ਰੱਬ ਆਪ ਉਹਨਾਂ ਦੇ ਨਾਲ ਰਹੇਗਾ ਅਤੇ ਉਹਨਾਂ ਦਾ ਰੱਬ ਹੋਵੇਗਾ ਅਤੇ ਉਹ ਉਹਨਾਂ ਦੀਆਂ ਅੱਖੀਆਂ ਦੇ ਸਾਰੇ ਅਥਰੂ ਪੂੰਝ ਦੇਵੇਗਾ। ਇਹਦੇ ਤੋਂ ਬਾਅਦ ਨਾ ਮੌਤ ਰਹੇਗੀ, ਨਾ ਵੈਨ ਰਹੇਗਾ, ਨਾ ਰੋਣਾ ਧੋਣਾ, ਨਾ ਪੀੜ। ਪਹਿਲੀਆਂ ਸ਼ੈਵਾਂ ਜਾਂਦੀਆਂ ਰਹੀਆਂ। ਜ਼ਬੂਰ। ਯਕੀਨਨ ਭਲਾਈ ਅਤੇ ਰਹਿਮਤ ਸਾਰੀ ਉਮਰ ਮੇਰੇ ਨਾਲ ਰਹਿਣਗੀਆਂ ਅਤੇ ਮੈਂ ਹਮੇਸ਼ਾ ਖੁਦਾਵੰਦ ਦੇ ਘਰ ਵਿੱਚ ਸਕੂਨਤ ਕਰਾਂਗਾ। ਹੁਣ ਮੈਂ ਮੀਰ ਬੇਕਰ ਰੈੱਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਭਈ ਹਯਾਤੀ ਰੱਬ ਹੈ ਅਤੇ ਇਹ ਭਈ ਰੱਬ ਕਾਦਰ ਮੁਤਲਿਕ ਹੈ। ਇਹ ਸਮਝ ਭਈ ਹਯਾਤੀ ਰੱਬ ਰੂਹ ਹੈ ਹਯਾਤੀ ਦੀ ਨਾਮੁਕਣ ਵਾਲੀ ਅਸਲੀਅਤ ਉੱਤੇ ਉਹਦੀ ਕੁਦਰਤ ਅਤੇ ਲਾਫਾਨੀਅਤ ਉੱਤੇ ਯਕੀਨ ਰੱਖਣ ਨਾਲ ਸਾਡੇ ਦਿਨ ਲੰਮੇ ਕਰਦਾ ਹੈ। ਇਮਾਨ ਇੱਕ ਸਮਝੇ ਹੋਏ ਅਸੂਲ ਉੱਤੇ ਇਨਸਾਰ ਕਰਦਾ ਹੈ। ਇਹ ਅਸੂਲ ਬਿਮਾਰ ਨੂੰ ਠੀਕ ਕਰਦਾ ਅਤੇ ਬਰਦਾਸ਼ਤ ਅਤੇ ਸ਼ੈਵਾਂ ਹਮਾਹੰਗ ਮਰਹਲਿਆਂ ਨੂੰ ਜ਼ਾਹਿਰ ਕਰਦਾ ਹੈ। ਇਸ ਮੁਕਦਸ ਬਦਨ ਨੂੰ ਢਾ ਦਿਓ ਅਤੇ ਮੈਂ ਰੂਹ ਇਹਨੂੰ 3 ਦਿਨਾਂ ਵਿੱਚ ਖਿਲਾਰ ਦੇਵਾਂਗਾ। ਆਪਣੇ ਇਸ ਸਾਇੰਸੀ ਬਿਆਨ ਦੇ ਨਾਲ ਸਖ਼ਤ ਮੁਤਾਬਕਤ ਵਿੱਚ ਆਪਣੇ ਮਸਲੂਬ ਹੋਣ ਤੋਂ ਬਾਅਦ ਜ਼ਾਹਰ ਹੋਣ ਨਾਲ ਯਸੂ ਨੇ ਇਹ ਸਾਬਤ ਕੀਤਾ ਵੀ ਹਯਾਤੀ ਰੱਬ ਏ, ਇਹ ਇੰਝੀ ਏ ਜਿਵੇਂ ਉਹਨੇ ਆਖਿਆ ਹੋਵੇ, ਮੈਂ ਹਯਾਤੀ ਮਵਾਦ ਅਤੇ ਸੰਸਾਰ ਦੀ ਜ਼ਹਾਨਤ ਬਰਬਾਦ ਕਰਨ ਵਾਲਾ ਮਾਦਾ ਨਹੀਂ ਹਾਂ। ਉਹ ਜਾਣਦਾ ਸੀ ਭਈ ਮਾਦੇ ਵਿੱਚ ਹਯਾਤੀ ਨਹੀਂ ਏ ਅਤੇ ਇਹ ਭਈ ਅਸਲੀ ਹਯਾਤੀ ਰੱਬ ਏ, ਇਸ ਲਈ ਉਹ ਆਪਣੀ ਰੂਹਾਨੀ ਹਯਾਤੀ ਤੋਂ ਵੱਖ ਨਹੀਂ ਕੀਤਾ ਜਾ ਸਕਦਾ, ਜਿਵੇਂ ਰੱਬ ਖਤਮ ਨਹੀਂ ਕੀਤਾ ਜਾ ਸਕਦਾ। ਜਦੋਂ ਜ਼ਾਹਰੀ ਤੌਰ 'ਤੇ ਮਾਦੀ ਵਜੂਦੀਅਤ ਦੀ ਹੱਦਾਂ ਦੇ ਨੇੜੇ ਮੌਤ ਦੀ ਵਾਦੀ ਦੇ ਪਰਛਾਵੇਂ ਹੇਠਾਂ ਪਹਿਲਾਂ ਤੋਂ ਖਲੋਤੇ ਹੋਏ ਮੈਂ ਇਲਾਹੀ ਸਾਇੰਸ ਵਿੱਚੋਂ ਇਹ ਸੱਚਾਈਆਂ ਸਿੱਖੀਆਂ ਨੇ ਭਈ ਸਾਰੇ ਸੱਚੇ ਬੰਦੇ ਰੱਬ ਯਾਨੀ ਇਲਾਹੀ ਸਿਆਣ ਵਿੱਚ ਨੇ ਅਤੇ ਇਹ ਭਈ ਹਯਾਤੀ ਸੱਚਾਈ ਅਤੇ ਮੁਹੱਬਤ ਕਾਦਰ ਮੁਤਲਿਕ ਅਤੇ ਅਜ਼ਲੀ ਨੇ। ਭਈ ਸੱਚਾਈ ਦਾ ਮੁਖਾਲਫ ਜਿਹਨੂੰ ਗਲਤੀ ਬਿਮਾਰੀ ਮੌਤ ਆਖਿਆ ਜਾਂਦਾ ਹੈ, ਮਾਦੀ ਸੋਚ ਦੀ ਝੂਠੀ ਮਾਦੀ ਸਿਆਣ ਦੀ ਝੂਠੀ ਗਵਾਹੀ ਹੈ। ਭਈ ਇਸ ਝੂਠੀ ਸਿਆਣ ਵਿੱਚ ਇਮਾਨ ਦੇ ਲਿਹਾਜ਼ ਨਾਲ ਮਾਦੀ ਸੋਚ ਦੀ ਨਫਸੀ ਹਾਲਤ ਸ਼ਾਮਲ ਹੁੰਦੀ ਹੈ, ਜਿਹਨੂੰ ਨਾਮ ਦੀ ਸਿਆਣ ਮਾਦਾ ਆਖਦੀ ਹੈ। ਇਸ ਤਰ੍ਹਾਂ ਰੂਹ ਦੀ ਅਸਲੀ ਸਿਆਣ ਰੁਕ ਜਾਂਦੀ ਹੈ। ਇੰਨੇ ਮੁਸਤਕਿਲ ਤੌਰ 'ਤੇ ਉਸ ਝੂਠੇ ਫਹਿਮ ਨੂੰ ਮਹਿਸੂਸ ਕਰਨ ਨਾਲ ਜਿਹੜਾ ਸਾਡੇ ਬਦਨ ਵਿੱਚ ਏ, ਫਿਰ ਵੀ ਇਸ ਅਸਲੀਅਤ ਨੂੰ ਯਾਦ ਰੱਖਣ ਨਾਲ ਭਈ ਰੱਬ ਸਾਡੀ ਹਯਾਤੀ ਏ, ਅਸੀਂ ਉਹਨਾਂ ਦਿਨਾਂ ਦੀ ਆਸ ਵਿੱਚ ਲੜਖੜਾ ਸਕਦੇ ਹਾਂ ਜਿਨ੍ਹਾਂ ਵਿੱਚ ਸਾਨੂੰ ਇਹ ਆਖਣਾ ਚਾਹੀਦਾ ਹੈ ਭਈ ਇਹਨਾਂ ਤੋਂ ਮੈਨੂੰ ਕੁਝ ਖੁਸ਼ੀ ਨਹੀਂ। ਇੱਕ ਮਾਂ ਨੂੰ ਕੁਝ ਸਾਲਾਂ ਦੇ ਥੋੜ੍ਹੇ ਜਿਹੇ ਵੇਲੇ ਲਈ ਉਹਦਾ ਬੱਚਾ ਦਿੰਦਿਆਂ ਹੋਏ ਅਤੇ ਫਿਰ ਮੌਤ ਦੇ ਜ਼ਰੀਏ ਉਹਨੂੰ ਵਾਪਸ ਲੈਂਦਿਆਂ ਹੋਏ, ਕੀ ਰੱਬ ਬਿਮਾਰੀ ਘੱਲਦਾ ਹੈ? ਜੋ ਕੁਝ ਰੱਬ ਪਹਿਲਾਂ ਤੋਂ ਬਣਾ ਚੁੱਕਿਆ ਹੈ ਕੀ ਉਹਨੂੰ ਦੁਬਾਰਾ ਨਵਾਂ ਕਰ ਰਿਹਾ ਹੈ? ਸਹੀਫੇ ਇਸ ਨੁਕਤੇ ਉੱਤੇ ਇਹ ਵਾਜ਼ਿਆ ਕਰਦਿਆਂ ਹੋਏ ਹਤਮੀ ਨੇ ਭਈ ਉਹਦਾ ਕੰਮ ਪੂਰਾ ਹੋ ਗਿਆ ਸੀ, ਰੱਬ ਲਈ ਕੁਝ ਵੀ ਨਵਾਂ ਨਹੀਂ ਹੈ ਅਤੇ ਇਹ ਸਭ ਕੁਝ ਚੰਗਾ ਸੀ। ਕੀ ਇਹ ਇਨਸਾਨ ਯਾਨੀ ਰੱਬ ਦੀ ਰੂਹਾਨੀ ਸ਼ਬੀਹ ਅਤੇ ਸੂਰਤ ਲਈ ਕੋਈ ਪੈਦਾਇਸ਼ ਜਾਂ ਮੌਤ ਹੋ ਸਕਦੀ ਹੈ? ਬਿਮਾਰੀ ਅਤੇ ਮੌਤ ਨੂੰ ਘੱਲਣ ਦੀ ਬਜਾਏ ਰੱਬ ਇਹਨਾਂ ਨੂੰ ਬਰਬਾਦ ਕਰਦਾ ਹੈ ਅਤੇ ਮਾਮੂਲੀ ਲਾਫਾਨੀਅਤ ਲਿਆਉਂਦਾ ਹੈ। ਹਯਾਤੀ ਹਮੇਸ਼ਾ ਮਾਦੇ ਤੋਂ ਆਜ਼ਾਦ ਸੀ, ਹੈ ਅਤੇ ਹਮੇਸ਼ਾ ਰਹੇਗੀ, ਕਿਉਂਕਿ ਹਯਾਤੀ ਰੱਬ ਏ ਅਤੇ ਇਨਸਾਨ ਰੱਬ ਦਾ ਤਸੱਵਰ ਏ, ਜਿਹਨੂੰ ਮਾਦੇ ਨਹੀਂ ਬਲਕਿ ਰੂਹਾਨੀ ਤੌਰ 'ਤੇ ਬਣਾਇਆ ਗਿਆ ਸੀ ਅਤੇ ਉਹਦੇ ਲਈ ਫਨਾ ਹੋਣ ਜਾਂ ਤਬਾਹ ਹੋਣ ਦੀ ਸ਼ਰਤ ਨਹੀਂ ਏ। ਜ਼ਬੂਰ ਦੇ ਲਿਖਾਰੀ ਨੇ ਆਖਿਆ, ਤੂੰ ਉਹਨੂੰ ਆਪਣੇ ਹੱਥ ਦੀਆਂ ਬਣੀਆਂ ਹੋਈਆਂ ਛਾਵਾਂ ਉੱਤੇ ਇਖਤਿਆਰ ਦਿੱਤਾ ਹੈ, ਤੂੰ ਸਭ ਕੁਝ ਉਹਦੇ ਪੈਰਾਂ ਹੇਠਾਂ ਕਰ ਦਿੱਤਾ ਹੈ। ਬਿਮਾਰੀ ਪਾਪ ਅਤੇ ਮੌਤ ਹਯਾਤੀ ਦੇ ਫਲ ਨੇ, ਇਹ ਬੇਅਹੰਗੀਆਂ ਨੇ ਜਿਨ੍ਹਾਂ ਨੂੰ ਸੱਚਾਈ ਬਰਬਾਦ ਕਰਦੀ ਏ। ਕਾਮਲੀਅਤ ਗੈਰ ਕਾਮਲੀਅਤ ਨੂੰ ਹਯਾਤੀ ਨਹੀਂ ਦਿੰਦੀ, ਕਿਉਂ ਜੇ ਰੱਬ ਨੇਕ ਅਤੇ ਸਾਰੇ ਜਾਨਦਾਰਾਂ ਦਾ ਸਰ ਚਸ਼ਮਾ ਏ, ਉਹ ਇਖਲਾਕੀ ਜਾਂ ਬਦਲੀ ਬਦਸੂਰਤੀ ਪੈਦਾ ਨਹੀਂ ਕਰਦਾ। ਇਸ ਲਈ ਅਜਿਹਾ ਵਿਗਾੜ ਅਸਲੀ ਨਹੀਂ ਬਲਕਿ ਨਜ਼ਰ ਦਾ ਧੋਖਾ ਅਤੇ ਗਲਤੀ ਦਾ ਸਰਾਬ ਏ। ਇਲਾਹੀ ਸਾਇੰਸ ਇਹਨਾਂ ਵੱਡੀਆਂ ਅਸਲੀਅਤਾਂ ਨੂੰ ਜ਼ਾਹਿਰ ਕਰਦੀ ਏ। ਇਹਨਾਂ ਦੀ ਨਿਉਂ ਉੱਤੇ ਕਿਸੇ ਵੀ ਸ਼ਕਲ ਵਿੱਚ ਨਾ ਗਲਤੀ ਤੋਂ ਡਰਦਿਆਂ ਹੋਏ ਨਾ ਹੀ ਉਹਦੀ ਤਾਬੇਦਾਰੀ ਕਰਦਿਆਂ ਹੋਏ ਯਸੂ ਨੇ ਹਯਾਤੀ ਦਾ ਇਜ਼ਹਾਰ ਕੀਤਾ। ਸਾਇੰਸ ਵਿੱਚ ਇਨਸਾਨ ਨਾ ਜਵਾਨ ਏ ਨਾ ਬੁੱਢਾ, ਉਹਦੇ ਵਿੱਚ ਨਾ ਪੈਦਾਇਸ਼ ਏ ਨਾ ਮੌਤ ਏ। ਇਹ ਸੋਚਣ ਦੀ ਗਲਤੀ ਵੀ ਅਸੀਂ ਬੁੱਢੇ ਹੋ ਰਹੇ ਹਾਂ ਅਤੇ ਇਸ ਫਰੇਬ ਨਜ਼ਰੀ ਨੂੰ ਖਤਮ ਕਰਨ ਦੇ ਫਾਇਦੇ ਇੱਕ ਅੰਗਰੇਜ਼ ਖਾਤੂਨ ਦੀ ਤਾਰੀਖ ਤੋਂ ਲੈ ਗਏ ਇੱਕ ਖਾਕੇ ਵਿੱਚ ਬਿਆਨ ਕੀਤੇ ਗਏ ਨੇ, ਜਿਹੜੇ ਲੰਡਨ ਦੇ ਤਿੱਬੀ ਮੈਗਜ਼ੀਨ ਜਿਹਨੂੰ ਲੀਨਿਸਟ ਆਖਿਆ ਜਾਂਦਾ ਹੈ ਵਿੱਚ ਛਾਇਆ ਹੋਏ। ਆਪਣੀ ਹਯਾਤੀ ਦੇ ਸ਼ੁਰੂ ਦੇ ਵਰ੍ਹਿਆਂ ਵਿੱਚ ਆਪਣੀ ਮੁਹੱਬਤ ਤੋਂ ਮਾਯੂਸ ਹੋ ਕੇ ਉਹ ਪਾਗਲ ਹੋ ਗਈ ਅਤੇ ਵੇਲੇ ਦੇ ਸਾਰੇ ਵਾਕਿਆਤ ਭੁੱਲ ਗਈ, ਇਹ ਮੰਨਦਿਆਂ ਹੋਏ ਭਈ ਉਹ ਹਲੇ ਵੀ ਉਸੇ ਵੇਲੇ ਵਿੱਚ ਜੀ ਰਹੀ ਏ ਜਦੋਂ ਉਹ ਆਪਣੇ ਮਹਿਬੂਬ ਤੋਂ ਵੱਖ ਹੋਈ ਸੀ। ਵਰ੍ਹਿਆਂ ਨੂੰ ਮੱਦੇਨਜ਼ਰ ਰੱਖਦਿਆਂ ਹੋਏ ਉਹ ਹਰ ਰੋਜ਼ ਖਿੜਕੀ ਵਿੱਚ ਆਪਣੇ ਮਹਿਬੂਬ ਦੇ ਆਉਣ ਦੀ ਉਡੀਕ ਵਿੱਚ ਖਲੋਤੀ ਰਹਿੰਦੀ। ਇਸ ਜ਼ਹਿਨੀ ਕੈਫੀਅਤ ਵਿੱਚ ਉਹ ਹਮੇਸ਼ਾ ਜਵਾਨ ਹੀ ਰਹੀ। ਵੇਲੇ ਦਾ ਸ਼ਾਉਰ ਨਾ ਰੱਖਦਿਆਂ ਹੋਏ ਉਹ ਜ਼ਾਹਰੀ ਤੌਰ 'ਤੇ ਬੁੱਢੀ ਨਾ ਹੋਈ। ਕੁਝ ਅਮਰੀਕੀ ਮੁਸਾਫਰਾਂ ਨੇ ਉਹਨੂੰ ਜਦੋਂ ਵੇਖਿਆ ਤਾਂ ਉਹ 74 ਵਰ੍ਹਿਆਂ ਦੀ ਸੀ ਅਤੇ ਉਹ ਉਹਨੂੰ ਜਵਾਨ ਸਮਝਦੇ ਰਹੇ। ਉਹਦੇ ਮੁੱਖੜੇ ਉੱਤੇ ਝੁਰੀਆਂ ਨਹੀਂ ਸੀ, ਕੋਈ ਸ਼ਿਕਨ ਨਹੀਂ, ਨਾ ਵਾਲ ਚਿੱਟੇ ਹੋਏ, ਬਲਕਿ ਜਵਾਨੀ ਨੇ ਬੜੀ ਨਰਮੀ ਨਾਲ ਉਹਦੀਆਂ ਗੱਲਾਂ ਤੇ ਪਲਕਾਂ ਉੱਤੇ ਪੈਰ ਜਮਾਏ ਸੀ। ਉਹ ਲੋਕ ਜਿਹੜੇ ਉਹਦੀ ਤਾਰੀਖ ਤੋਂ ਨਾਵਾਕਫ ਸੀ, ਜਦੋਂ ਉਹਨਾਂ ਨੂੰ ਉਹਦੀ ਉਮਰ ਦਾ ਅੰਦਾਜ਼ਾ ਲਾਉਣ ਲਈ ਆਖਿਆ ਗਿਆ ਤੇ ਉਹ ਅੰਦਾਜ਼ਾ ਲਾਉਂਦੇ ਭਈ ਉਹ 20 ਵਰਿਆਂ ਤੋਂ ਘੱਟ ਉਮਰ ਦੀ ਹੋਵੇਗੀ। ਆਪਣੇ ਆਪ ਨੂੰ ਜਵਾਨ ਸਮਝਦਿਆਂ ਹੋਏ ਉਹ ਬੁੱਢੀ ਨਾ ਹੋ ਸਕੀ, ਕਿਉਂਕਿ ਜ਼ਿਹਨੀ ਕੈਫੀਅਤ ਬਦਨੀ ਕੈਫੀਅਤ ਉੱਤੇ ਹਾਕਮ ਹੁੰਦੀ ਹੈ। ਨਾਮੁਮਕਿਨਾਂ ਕਦੀ ਵਾਕਿਆ ਨਹੀਂ ਹੁੰਦੇ। ਪਿਛਲੇ ਵਾਕਿਆ ਦੀ ਤਰ੍ਹਾਂ ਇੱਕ ਵਾਕਿਆ 74 ਵਰੇ ਦੀ ਉਮਰ ਵਿੱਚ ਵੀ ਜਵਾਨ ਹੋਣ ਨੂੰ ਮੁਮਕਿਨ ਸਾਬਤ ਕਰਦਾ ਹੈ ਅਤੇ ਇਸ ਮਿਸਾਲ ਦੀ ਅਸਲੀਅਤ ਇਸ ਗੱਲ ਨੂੰ ਜ਼ਾਹਿਰ ਕਰਦੀ ਹੈ ਭਈ ਫਰਸੂਦਗੀ ਕਾਨੂੰਨ ਦੇ ਮੁਤਾਬਕ ਨਹੀਂ ਅਤੇ ਨਾ ਇਹ ਫਿਤਰਤ ਦੀ ਲੋੜ ਹੈ, ਬਲਕਿ ਇਹ ਇੱਕ ਭਰਮ ਹੈ। ਲਾਮਹਦੂਦ ਕਦੀ ਸ਼ੁਰੂ ਨਹੀਂ ਹੋਇਆ ਅਤੇ ਨਾ ਇਹ ਕਦੀ ਖਤਮ ਹੋਵੇਗਾ। ਸਿਆਣ ਅਤੇ ਇਹਦੀਆਂ ਸ਼ਕਲਾਂ ਕਦੀ ਫਨਾ ਨਹੀਂ ਹੋ ਸਕਦੀਆਂ। ਇਨਸਾਨ ਬੁਰਿਆਈ ਅਤੇ ਚੰਗਿਆਈ, ਖੁਸ਼ੀ ਅਤੇ ਦੁੱਖ, ਬਿਮਾਰੀ ਅਤੇ ਸਿਹਤ, ਹਯਾਤੀ ਅਤੇ ਮੌਤ ਵਿੱਚ ਝੂਲਦਾ ਹੋਇਆ ਪੈਂਡੋਲਮ ਨਹੀਂ ਹੈ। ਸ਼ਮਸੀ ਵਰੇ ਦੇ ਮੁਤਾਬਕ ਉਮਰ ਦੀ ਦਰਾਜ਼ੀ ਜਵਾਨੀ ਖੋ ਲੈਂਦੀ ਅਤੇ ਉਮਰ ਨੂੰ ਬਦਸੂਰਤੀ ਫਰਾਹਮ ਕਰਦੀ ਹੈ। ਸੱਚਿਆਈ ਅਤੇ ਅਸਲੀਅਤ ਦਾ ਮੁਨੱਵਰ ਸੂਰਜ ਹਸਤੀ ਦੇ ਨਾਲ ਵਜੂਦੀਅਤ ਰੱਖਦਾ ਹੈ। ਜਵਾਨ ਮਰਦੀ ਇਹਦੀ ਅਬਦੀ ਦੁਪਹਿਰ ਹੈ ਜਿਹੜੀ ਡੁੱਬਦੇ ਹੋਏ ਸੂਰਜ ਦੇ ਨਾਲ ਧੀਮੀ ਹੁੰਦੀ ਜਾਂਦੀ ਹੈ। ਬਦਨੀ ਅਤੇ ਮਾਦੀ ਦੀ ਤਰ੍ਹਾਂ ਖੂਬਸੂਰਤੀ ਦਾ ਆਰਜ਼ੀ ਫਹਿਮ ਧੁੰਦਲਾ ਹੁੰਦਾ ਜਾਂਦਾ ਹੈ। ਰੌਸ਼ਨ ਅਤੇ ਨਾਕਾਬਲੇ ਤਸਖੀਰ ਤਾਰੀਫਾਂ ਦੇ ਨਾਲ ਰੂਹ ਦੇ ਨੂਰ ਨੂੰ ਮਸਰੂਰ ਫਹਿਮ ਉੱਤੇ ਤਲੂ ਹੋਣਾ ਚਾਹੀਦਾ ਹੈ। ਉਮਰਾਂ ਨੂੰ ਕਦੀ ਖਾਤਰ ਵਿੱਚ ਨਾ ਲਿਆਓ। ਤਾਰੀਖੀ ਅਦਾਦੋਸ਼ੁਮਾਰ ਹਮੇਸ਼ਾ ਦੀ ਵਿਸਤ ਦਾ ਹਿੱਸਾ ਨਹੀਂ ਹੈ। ਪੈਦਾਇਸ਼ ਅਤੇ ਮੌਤ ਦੇ ਔਕਾਤਕਾਰ ਮਰਦਾਨਗੀ ਅਤੇ ਨਸਵਾਨੀਅਤ ਦੇ ਖਿਲਾਫ ਬਹੁਤ ਵੱਡੀਆਂ ਸਾਜ਼ਿਸ਼ਾਂ ਨੇ। ਉਹ ਸਭ ਕੁਝ ਜੋ ਚੰਗਾ ਹੈ ਅਤੇ ਸੋਹਣਾ ਹੈ ਉਹਨੂੰ ਨਾਪਣ ਅਤੇ ਹੱਦ ਵਿੱਚ ਕਰਨ ਦੀ ਗਲਤੀ ਦੇ ਸਵਾ ਇਨਸਾਨ 60 ਵਰਿਆਂ ਦੀ ਹਯਾਤੀ ਦਾ ਬਹੁਤਾ ਮਜ਼ਾ ਲਵੇਗਾ ਅਤੇ ਫਿਰ ਵੀ ਆਪਣੀ ਜ਼ਿਹਨੀ ਤਾਕਤ, ਤਾਜ਼ਗੀ ਅਤੇ ਵਾਅਦੇ ਨੂੰ ਕਾਇਮ ਰੱਖੇਗਾ। ਲਾਫਾਨੀ ਹੁਕਮਰਾਨ ਦੇ ਹੇਠਾਂ ਇਨਸਾਨ ਹਮੇਸ਼ਾ ਸੋਹਣਾ ਅਤੇ ਵੱਡਾ ਹੁੰਦਾ ਹੈ। ਹਰ ਆਉਣ ਵਾਲਾ ਸਾਲ ਸਿਆਣ, ਖੂਬਸੂਰਤੀ ਅਤੇ ਪਾਕੀਜ਼ਗੀ ਨੂੰ ਸਾਹਮਣੇ ਲਿਆਉਂਦਾ ਹੈ। ਸਾਨੂੰ ਸਾਰਿਆਂ ਨੂੰ ਇਹ ਸਿੱਖਣਾ ਚਾਹੀਦਾ ਹੈ ਭਈ ਹਯਾਤੀ ਰੱਬ ਹੈ। ਆਪਣੇ ਆਪ ਨਾਲ ਸਵਾਲ ਕਰੋ ਕਿ ਮੈਂ ਅਜਿਹੀ ਹਯਾਤੀ ਜੀ ਰਿਹਾ ਵਾਂ ਜਿਹੜੀ ਆਲਾ ਚੰਗਿਆਈ ਤੀਕਰ ਰਸਾਈ ਰੱਖਦੀ ਹੈ। ਕੀ ਮੈਂ ਸੱਚਿਆਈ ਅਤੇ ਮੁਹੱਬਤ ਦੀ ਸਫਾਈ ਕੁਵਤ ਦਾ ਇਜ਼ਹਾਰ ਕਰ ਰਿਹਾ ਵਾਂ? ਜੇ ਹਾਂ ਤਾਂ ਦੁਪਹਿਰ ਤੀਕਰ ਰੋਸ਼ਨ ਰਸਤਾ ਹੁੰਦਾ ਜਾਵੇਗਾ। ਤੁਹਾਡੇ ਫਲ ਉਹ ਸਭ ਕੁਝ ਸਾਬਤ ਕਰਨ ਜੋ ਰੱਬ ਦਾ ਇਦਰਾਕ ਇਨਸਾਨ ਲਈ ਮੁਹੱਈਆ ਕਰਦਾ ਹੈ। ਇਸ ਖਿਆਲ ਨੂੰ ਹਮੇਸ਼ਾ ਲਈ ਅਪਣਾ ਲਓ ਭਈ ਇਹ ਰੂਹਾਨੀ ਖਿਆਲ ਰੂਹ ਕੁਦਸ ਅਤੇ ਮਸੀਹ ਹੀ ਹੈ ਜਿਹੜਾ ਤੁਹਾਨੂੰ ਸਾਇੰਸੀ ਯਕੀਨ ਦੇ ਨਾਲ ਉਸ ਸ਼ਿਫਾ ਦੇ ਕਾਨੂੰਨ ਦਾ ਇਜ਼ਹਾਰ ਕਰਨ ਦੇ ਕਾਬਿਲ ਬਣਾਉਂਦਾ ਹੈ, ਜਿਹੜਾ ਪੂਰੀ ਅਸਲੀ ਹਸਤੀ ਨੂੰ ਬੁਨਿਆਦੀ ਤੌਰ 'ਤੇ ਲੋੜ ਤੋਂ ਪੌਤਾ ਅਤੇ ਘੇਰੇ ਵਿੱਚ ਲੈਂਦਿਆਂ ਹੋਏ ਇਲਾਹੀ ਅਸੂਲ ਮੁਹੱਬਤ ਉੱਤੇ ਨੀਂਹ ਰੱਖਦਾ ਹੈ। ਹੁਣ ਮੈਂ ਮੇਰੀ ਬੇਕਰ ਅੱਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਹੀ ਫਰਜ਼ ਹੈ ਭਈ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ। ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਹੀ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।